गुरु प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक अमोलक रचना सिरलेख है, माता पिता निस्तारण। समा कई वलेट खा गया जदों तलवंडी वे जगत नाथ श्री गुरु नानक देव जी बालपुणे दे अपने कौतक करया करदे सन। सुल्तानपुर दे मोदी खाने ते वेई ते दरब लुटावन दे सारे समय बीत चुके हन। उदासी वैराग रसक वैराग रंगां दे स्वामी जी दूर दूर देशां विच हो आए हन। अनेकां जीआं दे उधार कर आए हन ते अटके पार ला आए हन। अनेकां नवें ला आए हन, नवें छटे दे आए हन। परदेसां तों आ के इक वेरी तलवंडी हो के हुण इक दौरा अपने देश दा भी कर आए हन। जीवां दे घट दीप जगा आए हन ते कई कुफरगढ़ तोड़ आए हन। हुण आए घर हन पर हैन अज अपने बाहरले फकीराना भेस विच ही। घर बाहर नूं एको करके दसण वाले जदों के वाहिगुरु संग होवे, वैराग उदास मार्ग दे चलावण हार जी हुण उदास हो के भी फिर घर बैठे हन। माता तृप्ता दे घर फिर जोत जग रही है, पर हुण पुत्तर वो निक्का जिहा बालका नहीं। हुण वो अपने रंगां विच पूरी तरह चमकण वाला मध्यान दा सूरज है, पर मापियां दा मोह अजे मोह है। अजे भी फकीरी भेख उतारे, गृहस्थी बाणा तारे, बाल बच्चे वोटी नू पास रखे। असी बिरध हाँ परदेस ना जावे। गुरु नानक जी उन्हां दे दिलां दियां वो जानदे हन, पर फिर भी अजकल उन्हां दे ही घर बैठे हन। कीर्तन भी उत्थे ही हुंदा है, प्रेमी भी आउंदे हन। दूर नेड़े दे जग्यासु भी पुछां दसां शुभ मतां ते कल्याण लैण पुजदे हन। पिता कालू जी इक दिन जांच दे सोच दे घरवाली नाल कीते करार विसार दे ते याद कर दे कि हुण गल सियाणे पुत्तर नूं उसदी रुचि दे उल्ट नहीं आखणी। मतां फिर विदेश टुर जाए, ना ही रह सके। पास आ बैठे ते आखण लगे, बच्चा जी हुण तुसी वडेरी उम्र दे होए होए हो, देश परदेश विच घूम आए हो। साड़ी उम्रां बिरदापन दी हो गई है, तुसी हुण परदेशी जाना छोड़ दिओ ते इत्थे अपने घर टिक के बैठ जाओ। करो ओ जो तुहाडा चित करे, पर देखो कितना काल बीत गया है कि तुहाडे बच्चे ते स्त्री विछड़े हन। उन्हां नूं पास रखो, तुसी घरबारी हो के घरबार संभालो। खाण पीण जोगा भगवान दा दित्ता बहुत है, हुण तां केवल तुहाडे टिक जाण ते घर संभालणे दी लोड़ है। तुहाडी थोड़ी सत्ता देण नाल निर्बाह जोगा चंगा पदार्थ आवेगा पिया। हुण साडियां अखां तों दूर ना होवो। तुहाडी माता बड़ा वैराग करदी है, हुण उस नूं विछोड़ा ना दिओ। जितने दिन साडे बाकी हन, असी तुसां दे नूर चमक दे मत्थे दे दर्शनां नूं तरस दे ना रहिए। साडियां नज़रां तों ओले ना होवो। टब्बर खिंडिया पिया है, सारा कट्ठा करो ते सुख नाल वसो रसो। ये सुन के मुस्कराए ते जगत दाता जी बोले, पिता जी जो आखदे हो ठीक है, पर जिस दा कलिया आया हाँ उस दे हुकम दी सारी खेड है। मैं ना तां सन्यासी हाँ, ना वैरागी, ना जोगी, ना मैं करबारी हाँ, ना देशाटनी। मैं तां हुक्मी बंदा हाँ, मालक जो कहिंदा है करदा हाँ, जिधर प्रेरदा है उधर जांदा हाँ। इस वेले तृप्ता जी भी पास आ बैठे। कालू, जगत विच सब तों वड्डा हक पिता माता दा है। वो मालक केड़ा है जिस दे हुकम विच तुसी साडी सेवा छोड़ के फिरदे हो। ये वाक सुन के श्री गुरु जी दा चेहरा बदलिया। ਅੱਖਾਂ ਵਿੱਚੋਂ ਕੋਈ ਅਨੋਖੀ ਲਹਿਰ ਲੰਘੀ, ਤੱਕੇ ਪਰ ਫਿਰ ਨੈਣ ਬੰਦ ਹੋ ਗਏ। ਹੁਣ ਚਿਹਰੇ 'ਤੇ ਇੱਕ ਦੀਪਕ ਜੋਤ ਦੇ ਪ੍ਰਵੇਸ਼ ਵਾਂਗੂ ਨਵੀਂ ਆਭਾ ਚੜ੍ਹ ਆਈ। ਮਾਤਾ ਪਿਤਾ ਵੇਖ ਕੇ ਅਚੰਬਾ ਹੋ ਗਏ। ਪਲ ਮਗਰੋਂ ਸ੍ਰੀ ਦਾਤਾ ਮਾਲਕ ਜੀ ਦੇ ਇਲਾਹੀ ਗਲੇ ਤੋਂ ਧੁਨ ਉੱਠੀ, ਧੰਨ ਨਿਰੰਕਾਰ, ਧੰਨ ਨਿਰੰਕਾਰ। ਕਿਤਨਾ ਸਮਾਂ ਇਹ ਰੰਗ ਛਾਇਆ ਰਿਹਾ, ਐਸਾ ਕਿ ਅੱਜ ਬਾਬਾ ਕਾਲੂ ਜੀ ਦੀ ਹਿਸਾਬੀ ਬਿਰਤੀ ਵਾਲਾ ਖਿੰਡਿਆ ਮਨ ਵੀ ਕੁਛ ਜੁੜ ਗਿਆ, ਕੁਛ ਸਹਿਮ ਗਿਆ, ਕੁਛ ਆਪੇ ਉਹ ਵੀ ਧੰਨ ਨਿਰੰਕਾਰ, ਧੰਨ ਨਿਰੰਕਾਰ ਕਹਿਣ ਲੱਗ ਪਿਆ। ਦੋ ਘੜੀ ਇਹ ਰੰਗ ਲੱਗਾ ਰਿਹਾ, ਕੁਛ ਹੋਰ ਪ੍ਰੇਮੀ ਵੀ ਆ ਗਏ। ਉਸ ਵੇਲੇ ਜੋ ਆਇਆ ਚੁੱਪ ਬਹਿ ਗਿਆ ਅਤੇ ਇਸੇ ਰੰਗ ਵਿੱਚ ਰੰਗਿਆ ਗਿਆ ਅਤੇ ਸਭ ਇਸੇ ਧੁਨੀ ਵਿੱਚ ਰਲ ਗਏ। ਧੰਨ ਨਿਰੰਕਾਰ, ਧੰਨ ਨਿਰੰਕਾਰ। ਦੋ ਕੋ ਘੜੀ ਮਗਰੋਂ ਨਿਰੰਕਾਰ ਦੇ ਪ੍ਰੇਮ ਵਿੱਚ ਰੱਤੇ ਨੈਣ ਫਿਰ ਖੁੱਲ੍ਹੇ ਅਤੇ ਪਿਤਾ ਵੱਲ ਤੱਕ ਕੇ ਬੋਲੇ, ਆਪਣੇ ਠਾਕਰ ਕੀ ਹਉ ਚੇਰੀ, ਚਰਨ ਗਹੇ ਜਗਜੀਵਨ ਪ੍ਰਭ ਕੇ ਹੋਮੇ ਮਾਰ ਨਿਬੇਰੀ ਰਹਾਓ। ਪੂਰਨ ਪ੍ਰੇਮ ਜੋਤ ਪਰਮੇਸ਼ਰ ਪ੍ਰੀਤਮ ਪ੍ਰਾਨ ਹਮਾਰੇ, ਮੋਹਨ ਮੋਹ ਲਿਆ ਮਨ ਮੇਰਾ ਸਮਝ ਸ਼ਬਦ ਵਿਚਾਰੇ। ਮਨ ਮੁਖ ਹੀਨ ਹੋਛੀ ਮਤ ਝੂਠੀ, ਮਨ ਤਨ ਪੀਰ ਸਰੀਰੇ, ਜਬਕਿ ਰਾਮ ਰੰਗੀਲੇ ਰਾਤੀ ਰਾਮ ਜਪਤ ਮਨ ਧੀਰੇ। ਹੋਮ ਮੈਂ ਛੋੜ ਭਈ ਬੈਰਾਗਨ ਤਬ ਸਾਚੀ ਸੁਰਤ ਸਮਾਨੀ, ਅਕੁਲ ਨਿਰੰਜਨ ਸਿਉ ਮਨ ਮਾਨਿਆ ਬਿਸਰੀ ਲਾਜ ਲੋਕਾਨੀ। ਭੂਤ ਭਵਿੱਖ ਨਹੀਂ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ, ਹਰ ਕੈ ਨਾਮ ਰਤੀ ਸੁਹਾਗਨ ਨਾਨਕ ਰਾਮ ਪਤਾਰਾ। ਅੱਜ ਆਇਆ ਪਹਿਲਾ ਦਿਨ ਕਿ ਬਾਬੇ ਕਾਲੂ ਦਾ ਦਿਲ ਵੀ ਹਿਲਿਆ, ਇੱਕ ਨਿਗਾਹ ਭਰ ਕੇ ਪੁੱਤਰ ਵੱਲ ਤੱਕਿਆ, ਉਹ ਨਿਗਾਹ ਜਿਹੜੀ ਅੱਗੇ ਕਦੇ ਨਹੀਂ ਸੀ ਤੱਕ ਸਕਿਆ। ਇੱਕ ਝੂਟਾ ਜਿਹਾ ਆਇਆ ਅਤੇ ਇੱਕ ਝੂਮ ਜਿਹੀ ਲੰਘੀ। ਜਿਉਂ ਜਿਉਂ ਪੁੱਤਰ ਵੱਲ ਤੱਕੇ ਕੁਛ ਡੋਰਾ ਭੋਰਾ ਹੁੰਦਾ ਜਾਏ। ਉਹ ਥਰ ਜੋ ਪੁੱਤਰ ਦੌਲਤ ਕਮਾਏ ਸੇਵਾ ਕਰੇ ਦਾ ਅੰਦਰ ਬੱਝਾ ਹੋਇਆ ਸੀ ਤਰੁੱਟਾ। ਇੱਕ ਛਿੰਨ ਪੁੱਤਰ ਭਾਵ ਪਰੇ ਹਟ ਕੇ ਵਿਹੜੇ ਬੈਠੀ ਜੋਤ ਸਾਧੂ ਨਜ਼ਰੀ ਹੋਆਈ। ਅਗਲੀ ਛਿੰਨ ਇੱਕ ਨੀਂਦ ਜਿਹੀ ਦਾ ਝੂਟਾ ਆਇਆ ਤਾਂ ਮੁੱਦ ਤਾਂ ਬੀਤ ਗਿਆ ਦਾ ਸੁਪਨਾ ਅੱਖਾਂ ਅੱਗੋਂ ਫੇਰ ਲੰਘਿਆ। ਫਿਰ ਨੈਣ ਖੁੱਲ੍ਹੇ, ਫਿਰ ਤੱਕਿਆ, ਫਿਰ ਫੁਰਨਾ ਫੁਰਿਆ। ਕੀ ਜਾਣੀਏ ਇਹ ਸੱਚੀ ਮੁੱਚੀ ਕੋਈ ਮਹਾਂ ਜੋਤ ਹੀ ਹੋਵੇ। ਜਗਤ ਵੀ ਪੈਰੀ ਪੈਂਦਾ ਹੈ, ਇਹ ਵੀ ਸਾਰੀ ਉਮਰਾਂ ਆਪਣੀ ਧੁਨੋਂ ਨਹੀਂ ਮੁੜਿਆ ਅਤੇ ਜੋ ਉਚਾਰਦਾ ਹੈ ਪਿਆਰ ਦੀ ਖਿੱਚ ਪਾਉਂਦਾ ਹੈ। ਇਸ ਤਰ੍ਹਾਂ ਦੇ ਵਿਚਾਰ ਅਤੇ ਉਸ ਤਰ੍ਹਾਂ ਦੇ ਝਾਂਵਲੇ ਵਾਰੋ ਵਾਰੀ ਅੱਖਾਂ ਅੱਗੋਂ ਲੰਘ ਰਹੇ ਸਨ ਕਿ ਸ੍ਰੀ ਗੁਰੂ ਜੀ ਨੇ ਇੱਕ ਤਿਰਛੀ ਨਿਗਾਹ ਨਾਲ ਪਿਤਾ ਜੀ ਵੱਲ ਤੱਕਿਆ। ਉਹ ਪੜਦਾ ਜੋ ਭਗਤੀ ਭਾਵ ਬਿਨਾਂ ਮਨ ਤੋਂ ਨਹੀਂ ਉਤਰਦਾ, ਇਸ ਨਿਗਾਹ ਨਾਲ ਰਤਾ ਲਾਂਬੇ ਹੋ ਗਿਆ। ਬਾਬੇ ਕਾਲੂ ਨੂੰ ਪੁੱਤਰ ਅਵਤਾਰ ਨਜ਼ਰੀ ਆਇਆ, ਇੱਕ ਨਿਗਾਹ ਨਾਲ ਮਾਇਆ ਦੇ ਸਵਾਮੀ ਨੇ ਖਿੱਚਿਆ। ਕਾਲੂ ਦੇ ਹਿਰਦੇ ਤੋਂ ਪਟ ਲੱਥੇ, ਉਸ ਛਿੰਨ ਸੋਚਾਂ ਵਹਿਮਾਂ ਵਿੱਚੋਂ ਨਿਕਲ ਕੇ ਗਿਆਤ ਦੇ ਘਰ ਮਨ ਆ ਗਿਆ। ਉਹ ਜੋ ਇੱਕ ਨਸ਼ਾ, ਇੱਕ ਮਦ, ਇੱਕ ਵਿਸ਼ ਜਿਹੀ ਮਾਇਆ ਦੇ ਮੋਹ ਦੀ ਚੜ੍ਹੀ ਹੋਈ ਸੀ, ਉਹ ਜੋ ਪਿਛਲੇ ਕੀਤੇ ਤਪਾਂ ਦੀ ਤਾਮਸ ਦਾ ਹਨੇਰਾ ਸੀ, ਦੂਰ ਹੋ ਗਿਆ। ਇੱਕ ਹੋਰ ਤਰ੍ਹਾਂ ਦੀ ਸੋਝੀ ਹੋ ਆਈ। ਕੀ ਦੇਖਦਾ ਹੈ ਕਿ ਪਿਤਾ ਪੁੱਤਰ ਕੋਈ ਨਹੀਂ, ਮੈਂ ਇੱਕ ਜਗਿਆਸੂ ਹਾਂ ਜਿਸ ਨੂੰ ਭਾਵ ਭਗਤੀ ਅਤੇ ਕਲਿਆਣ ਦੀ ਲੋੜ ਹੈ, ਔਰ ਸਾਹਮਣੇ ਜੋ ਬੈਠਾ ਹੈ ਸੋ ਦਾਤਾ ਹੈ, ਅਰਸ਼ਾਂ ਤੋਂ ਆਇਆ ਹੈ, ਤ੍ਰਿਲੋਕੀ ਦਾ ਨਾਥ ਹੈ, ਗੁਪਤ ਪ੍ਰਗਟ ਸੰਸਾਰ ਸਾਰਾ ਇਸ ਦੇ ਚਰਨਾਂ 'ਤੇ ਹੈ। ਤਦ ਡਾਢੀ ਸ਼ਰਧਾ ਅਤੇ ਪਿਆਰ ਦੇ ਘਰ ਵਿੱਚ ਆ ਕੇ ਬੋਲਿਓ ਕਰਕੇ ਭਾਵ ਕਨੇਰਾ, ਮੈਂ ਜਾਣਤ ਰਹੋ ਸੁਤ ਮੇਰਾ, ਮਹਾਂਪੁਰਖ ਤੁਮ ਦੀਨ ਦਿਆਲਾ, ਮੁਝ ਉਰਦੀ ਜੈ ਗਿਆਨ ਵਿਸਾਲਾ, ਜਿਸ ਤੇ ਜਨਮ ਮਰਨ ਹੋਇ ਹਾਨਾ, ਉਪਜੈ ਅਬਜੁਲ ਆਨੰਦ ਮਹਾਨਾ, ਮੈਂ ਹੂੰ ਕੌਣ ਮੋਹੇ ਸੁਧ ਨਾਹੀ, ਰਹੇ ਹੋਂ ਹਰਕ ਸੋਕ ਕੇ ਮਾਹੀ, ਇੱਕ ਛਿਨ ਮਨ ਥਿਰ ਹੋਵਤ ਨਾਹੀ, ਵਿਚਰੈ ਰਾਗ ਦੁਐ ਕੇ ਮਾਹੀ। ਇਸ ਤਰ੍ਹਾਂ ਦੀ ਗਿਆਤ ਆਪਣੇ ਮਨ ਦੀ ਦਸ਼ਾ ਦੀ ਹੋ ਆਈ, ਅਤੇ ਇਸ ਤਰ੍ਹਾਂ ਦੀ ਪਿਆਸ ਵਾਹਿਗੁਰੂ ਦੀ ਮਿਹਰ ਦੀ ਲੱਗ ਆਈ ਤਾਂ ਸ੍ਰੀ ਗੁਰੂ ਜੀ ਬੋਲੇ, ਇਸ ਸਾਰੇ ਪਸਾਰੇ ਵਿੱਚ ਇੱਕ ਜੋਤ, ਹਾਂ ਏਕਾ ਜੋਤ ਪਸਰ ਰਹੀ ਹੈ। ਇਹ ਸਾਰਾ ਪਸਾਰਾ ਵੀ ਉਸੇ ਇੱਕੋ ਜੋਤ ਦਾ ਪਸਾਰਾ ਹੈ। ਉਹ ਜੋਤ ਨਿਰੰਕਾਰ ਹੈ, ਉਹ ਜੀਵਨ ਆਧਾਰ ਹੈ। ਉਸਦੇ ਜੋ ਸਨਮੁਖ ਹੈ ਉਹ ਸੁਖੀ ਹੈ, ਜਿਵੇਂ ਜੋ ਅੱਗ ਦੇ ਸਨਮੁਖ ਹੈ ਉਹ ਨਿੱਘਾ ਹੈ, ਅਤੇ ਜੋ ਉਸ ਤੋਂ ਵਿਮੁਖ ਹੈ ਦੂਰ ਹੈ ਸੋ ਦੁੱਖ ਵਿੱਚ ਹੈ। ਜਿਵੇਂ ਅਗਨੀ ਤੋਂ ਜੋ ਦੂਰ ਹੈ ਸੋ ਪਾਲੇ ਦੇ ਕਸ਼ਟ ਵਿੱਚ ਹੈ, ਤਿਵੇਂ ਜੋ ਸਾਈਂ ਤੋਂ ਦੂਰ ਹੈ ਦੁੱਖ ਵਿੱਚ ਹੈ। ਅੱਠ ਪਹਿਰ ਇਸ ਜੋਤ ਪਰ, ਇਸ ਨਿਰੰਜਨ ਨਿਰੰਕਾਰ ਪਰ ਮਨ ਦਾ ਟਿਕਾਓ ਲੋੜੀਏ। ਜਦ ਇਹ ਨਿਰੰਕਾਰ ਸਾਰੇ ਹੈ ਘਟ ਘਟ ਵਿੱਚ ਹੈ, ਫਿਰ ਰਾਗ ਦੁਐਖ ਹਰ ਇੱਕ ਸ਼ੋਕ ਕਾਹਦਾ। ਇਹ ਜੋਤ ਇੱਥੇ ਉੱਥੇ ਸਾਰੇ ਹੈ, ਫਿਰ ਮਨ ਦਾ ਭਾਉ ਕਿਉਂ? ਜਦ ਇਹ ਹਰ ਥਾਂ ਰਾਖਾ ਮਾਲਕ ਪਾਲਕ ਹੈ, ਤਾਂ ਧਨ ਦਾ ਹਨੇਰੇ ਵਾਲਾ ਪਿਆਰ ਕਾਸ ਨੂੰ? ਜਦ ਘਰ ਬਾਰ ਸਾਰੇ ਉਹ ਹੈ, ਤਾਂ ਘਰ ਦਾ ਮੋਹ ਕਿਉਂ ਅਤੇ ਬਾਹਰ ਦਾ ਤਰਾਸ ਕਿਉਂ? ਕਾਲੂ, ਪਰ ਦੀਦਾ ਨਹੀਂ ਨਾ ਜੀਓ। ਗੁਰੂ ਜੀ, ਨਿਰੰਕਾਰ ਸਾਰੇ ਹੈ, ਜਿਵੇਂ ਧਰਤੀ ਵਿੱਚ ਜਲ ਆਉਂਦਾ ਹੈ ਪਰ ਲੁਕਿਆ ਹੋਇਆ, ਇਸੇ ਤਰ੍ਹਾਂ ਨਾ ਜਾਣਨ ਹਾਰਾਂ ਦੇ ਅੰਦਰ ਵੀ ਨਿਰੰਕਾਰ ਹੈ ਪਰ ਲੁਕਿਆ ਹੋਇਆ। ਜਿਵੇਂ ਖੂਹ ਪੁੱਟੋ ਤਾਂ ਜਲ ਪ੍ਰਗਟ ਹੋ ਜਾਂਦਾ ਹੈ, ਤਿਵੇਂ ਜਗਿਆਸੂਆਂ ਨੂੰ ਭਾਉ ਭਗਤੀ ਦੇ ਯਤਨ ਨਾਲ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ। ਜਿਵੇਂ ਨਦੀ ਦਾ ਪਾਣੀ ਆਪੇ ਵਹਿ ਰਿਹਾ ਹੈ ਅਤੇ ਬਿਨਾਂ ਯਤਨ ਦੇ ਪ੍ਰਗਟ ਹੀ ਰਹਿੰਦਾ ਹੈ, ਤਿਵੇਂ ਪ੍ਰੇਮ ਵਾਲੇ, ਭਗਤੀ ਵਾਲੇ, ਜਾਗ ਪਈ ਦ੍ਰਿਸ਼ਟੀ ਵਾਲੇ ਸੁਰਜੀਤ ਮਨਾਂ ਨੂੰ ਸਦਾ ਹਾਜ਼ਰਾ ਹਜ਼ੂਰ ਦਿਸਦਾ ਅਤੇ ਭਾਸਦਾ ਹੈ। ਸੋ ਸਾਰੇ ਜਗਤ ਵਿੱਚ, ਸਾਰੇ ਘਟਾਂ ਵਿੱਚ, ਹਰ ਥਾਂ, ਹਰ ਰੰਗ, ਹਰ ਜਗ੍ਹਾ ਨਿਰੰਕਾਰ ਪੂਰਨ ਹੈ, ਹਾਜ਼ਰਾ ਹਜ਼ੂਰ ਭਾਸਦਾ ਹੈ। ਮਨਾਂ ਦੀ ਗਤੀ ਦਾ ਫਰਕ ਹੈ, ਮਨਾਂ ਨੂੰ ਮੋਹ ਨਿੰਦਰਾ ਤੋਂ ਜਗਾਉਣਾ ਹੈ। ਕਾਲੂ, ਕਿਵੇਂ ਸੁੱਤਾ ਮਨ ਜਾਗੇ, ਕੀ ਕੂੰ? ਗੁਰੂ ਜੀ, ਉਸ ਨਿਰੰਕਾਰ ਨੂੰ ਸਿਮਰੇ, ਯਾਦ ਕਰੇ, ਧਿਆਵੇ, ਜਪੇ, ਉੱਠਦਿਆਂ, ਬਹਿੰਦਿਆਂ, ਟੁਰਦਿਆਂ, ਸੁੱਤਿਆਂ ਕਿ ਕਾਰੇ ਲੱਗਿਆਂ ਉਸ ਨਿਰੰਕਾਰ ਨਿਰਵਾਣ ਨੂੰ ਕਦੇ ਨਾ ਭੁੱਲੇ। ਇਹ ਯਾਦ, ਯਾਦ ਨਿਰੰਤਰੀ, ਇਹ ਲਗਾਤਾਰੀ ਯਾਦ ਮਾਇਆ ਦੇ ਪਰਦੇ ਤੋੜਦੀ ਹੈ, ਇਹੋ ਨਿਰਮਲ ਉੱਜਲ ਲਖਤਾ ਹੋ ਕੇ ਅੰਦਰ ਸਮਾਉਂਦੀ ਹੈ ਅਤੇ ਨਿਰੰਕਾਰ ਤੇ ਸਾਡੇ ਵਿੱਚੋਂ ਸਾਰੀਆਂ ਵਿੱਥਾਂ ਮੇੜਦੀ ਹੈ। ਇਹ ਸੁਣ ਕੇ ਕਾਲੂ ਨੇ ਫਿਰ ਦਾਤਾ ਜੀਵਨ ਨੇ ਡਿੱਠਾ। ਇਸ ਵੇਲੇ ਮਨ ਸ਼ਰਧਾ ਵਿੱਚ ਸੀ, ਪੁੱਤਰ ਭਾਵਨਾ ਨਾਲ ਨਹੀਂ ਸੀ। ਅਚਰਜ ਅਤੇ ਵਿਸਮਾਦ ਦੇ ਘਰ ਜਾ ਕੇ ਵੇਖਿਓਸ ਤਾਂ ਕੀ ਡਿੱਠੋਸ ਕਿ ਗੁਰੂ ਨਾਨਕ ਦੇ ਰੋਮ ਰੋਮ ਤੋਂ ਧੰਨ ਨਿਰੰਕਾਰ, ਧੰਨ ਨਿਰੰਕਾਰ ਹੋ ਰਿਹਾ ਹੈ। ਦਿਸਦਾ ਹੈ ਅੱਖਾਂ ਨਾਲ, ਸੁਣੀਦਾ ਹੈ ਕੰਨਾਂ ਨਾਲ। ਹਾਂ, ਗੁਰੂ ਨਾਨਕ ਦੇ ਉਦਾਲੇ ਧੰਨ ਨਿਰੰਕਾਰ ਦੀਆਂ ਸੂਰਜ ਕਿਰਨਾਂ ਦਾ ਮੀਂਹ ਵਸ ਰਿਹਾ ਹੈ। ਵਣ ਤ੍ਰਿਣ ਸਭ ਤੋਂ ਧੰਨ ਨਿਰੰਕਾਰ ਨਿਕਲ ਰਿਹਾ ਹੈ। ਲੱਗ ਪਿਆ ਹੁਣ ਲੋਚਾ ਕਾਲੂ ਨੂੰ ਧੰਨ ਨਿਰੰਕਾਰ ਦਾ, ਲੱਗ ਗਈ ਛੋਤ ਇਸ ਮਹਾਰਸ ਦੀ ਤੇ ਜਪਣ ਲੱਗ ਗਿਆ ਕਾਲੂ, ਧੰਨ ਨਿਰੰਕਾਰ, ਧੰਨ ਨਿਰੰਕਾਰ। ਨਿਰਮਲ ਮਨ ਹੋਇ ਸਿਮਰਨ ਲਾਗਾ, ਉਪਜੋ ਗਿਆਨ ਮੋਹ ਤਮ ਭਾਗਾ। ਹਾਂਜੀ, ਬਾਬਾ ਕਾਲੂ ਨਾਮ ਜਪ ਰਿਹਾ ਹੈ ਅੱਜ। ਨਾਨਕ ਉਸ ਬਾਲਕੇ ਨਾਨਕ ਤੋਂ ਗਿਆਨ ਲੈ ਕੇ ਰੋਸ਼ਨ ਹੋ ਗਿਆ ਹੈ ਕਿ ਜਿਸ ਨਾਨਕ ਨਿਰਵਾਣ ਨੂੰ ਸਾਰੀ ਉਮਰ ਆਪਣੇ ਹਨੇਰੇ ਵਿੱਚ ਪਾਉਣ ਦਾ ਯਤਨ ਕਰਦਾ ਰਿਹਾ ਹੈ, ਜਿਸ ਨਾਨਕ ਨੂੰ ਕੁੱਲ ਦਾ ਨਮੂਜ ਗੁਆਉਣ ਵਾਲਾ, ਘਰ ਦਾ ਦਰਬ ਲੁਟਾ ਦੇਣ ਵਾਲਾ, ਮਖੱਟੂ ਅਤੇ ਦੀਵਾਨਾ ਜਾਣਦਾ ਸੀ, ਉਹ ਨਾਨਕ ਦਾਤਾ ਸਾਈ ਰੂਪ ਹੋ ਦਿਸਿਆ ਹੈ, ਜਿਸ ਨਾਨਕ ਦੀਆਂ ਕੋਮਲ ਗੱਲਾਂ ਉੱਤੇ 20 ਰੁਪਿਆਂ ਬਦਲੇ ਨੀਲੇ ਕਮਲ ਦੀ ਮੂਰਤ ਵਾਈ ਸੀ, ਅੱਜ ਉਹ ਨਾਨਕ ਅਰਸ਼ ਕੁਰਸ਼ ਦਾ ਮਾਲਕ ਨਜ਼ਰੀ ਆਇਆ ਹੈ ਅਤੇ ਸਾਰੀ ਮਾਇਆ ਉਸਦੇ ਚਰਨਾਂ ਵਿੱਚ ਰੁਲਦੀ ਨਜ਼ਰੀ ਪਈ ਹੈ। ਹਾਏ ਜਗਤ, ਸ਼ੋਕ ਹੈ ਕਿ ਤੂੰ ਕਦੇ ਵਿਹਲੇ ਸਿਰ ਪਛਾਣ ਨਹੀਂ ਕੀਤੀ, ਜਿਨ੍ਹਾਂ ਦੇ ਤੂੰ ਆਪਣੇ ਅਗਿਆਨ ਵਿੱਚ ਸਿਰ ਤਨ ਤੋਂ ਜੁਦਾ ਕੀਤੇ, ਉਹਨਾਂ ਲਈ ਹੀ ਫਿਰ ਤੂੰ ਯਾਦਗਾਰਾਂ ਦੇ ਮੰਦਰ ਬਣਾਏ। ਅਨੇਕਾਂ ਵਾਰ ਤੂੰ ਭੁੱਲ ਕੀਤੀ, ਅਨੇਕਾਂ ਵਾਰ ਸਿੱਖੀ, ਪਰ ਤੈਨੂੰ ਸਿੱਖਣ ਵਿੱਢ ਕਦੇ ਨਾ ਆਈ। ਸਦਾ ਮਹਾਂਪੁਰਖਾਂ ਤੇ ਉੱਚੇ ਮਨਾਂ ਨੂੰ ਤੂੰ ਸਤਾਇਆ, ਤੇ ਅੱਜ ਤੱਕ ਕਦੇ ਵੀ ਤੂੰ ਪਹਿਲੋਂ ਸੋਝੀ ਨਹੀਂ ਕੀਤੀ। ਕਦੇ ਵਿਹਲੇ ਸਿਰ ਤੂੰ ਕਦਰ ਕੀਤੇ ਜਾਣ ਯੋਗਾਂ ਦੀ ਕਦਰ ਨਹੀਂ ਪਾਈ। ਹਾਂਜੀ, ਉਹ ਗੁਰੂ ਨਾਨਕ ਨੂੰ ਕੁੱਲ ਡੋਬੂ ਪੁੱਤਰ ਜਾਣਨ ਵਾਲਾ ਬਾਬਾ ਕਾਲੂ ਅੱਜ ਕਹਿੰਦਾ ਹੈ, ਇਹ ਤਾਂ ਕਲਯੁਗ ਨੂੰ ਤਾਰਨ ਲਈ ਗੁਰੂ ਹੋ ਕੇ ਆਇਆ ਹੈ। ਬਾਬੇ ਕਾਲੂ ਦੇ ਅੱਜ ਦੇ ਮਹਾਂਵਾਕ ਨੂੰ ਭਾਈ ਗੁਰਦਾਸ ਆਪਣੇ ਸਮੇਂ ਦੁਹਰਾਉਂਦਾ ਹੈ ਤੇ ਗਾਉਂਦਾ ਹੈ, ਕਲ ਤਾਰਨ ਗੁਰੂ ਨਾਨਕ ਆਇਆ। ਆਓ ਅੱਜ ਅਸੀਂ ਵੀ ਗਾਵੀਏ, ਕਲ ਤਾਰਨ ਗੁਰੂ ਨਾਨਕ ਆਇਆ, ਤੇ ਗਾਵੋ, ਮੋਹੇ ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਹੁਣ ਦੇਖੋ ਬਿਰਧ ਗੁਰੂ ਨਾਨਕ ਦੇਵ ਜੀ ਦਾ, ਜਿਸ ਪਿਓ ਨੇ ਸਦਾ ਔਖਿਆਂ ਕੀਤਾ, ਜਿਸਨੇ ਚਪੇੜਾਂ ਮਾਰ ਮਾਰ ਗੱਲਾਂ ਤੇ ਨੀਲ ਪਾਏ, ਮੁੜ ਮੁੜ ਉਸੇ ਪਿਓ ਨੂੰ ਮਿਲਣ ਆਉਂਦੇ ਹਨ, ਅਦਬ ਕਰਦੇ ਹਨ, ਬੋਲ ਕਬੋਲ ਚੱਲਦੇ ਹਨ ਤੇ ਫਿਰ ਝੁਕਦੇ ਹਨ। ਜਦੋਂ ਹੀ ਕਿ ਵੇਲਾ ਸਮਾਂ ਆਇਆ, ਮੌਕਾ ਤੀਰ ਸੇਧਣ ਦਾ ਲੱਜਾ, ਉਸ ਪਿਓ ਦੇ ਕਲੇਜੇ ਵਿੱਚ ਸਚਾਵਾ ਬਾਣ ਸਨ ਕੇ ਮਾਰਦੇ ਹਨ ਤੇ ਮਾਇਆ ਦੇ ਪਰਦੇ ਵਿੰਨ ਕੇ ਤੇ ਭਰਮ ਦੇ ਛੋੜ ਕੱਟ ਕੇ ਸਾਈਂ ਦੇ ਪਿਆਰ ਵਿੱਚ ਪਾ ਦਿੰਦੇ ਹਨ, ਜੀ ਦਾਨ ਦੇ ਦਿੰਦੇ ਹਨ। ਇਧਰੋਂ ਨਜ਼ਰ ਚਾ ਕੇ ਜਗਤ ਦੇ ਨਾਥ ਨੇ ਆਪਣੀ ਮਾਂ ਵੱਲ ਡਿੱਠਾ, ਉਹਨਾਂ ਦੇ ਨੈਣ ਬੰਦ ਸਨ, ਚਿਹਰੇ ਤੇ ਇੱਕ ਆਭਾ ਛਾ ਰਹੀ ਸੀ। ਅੰਤਰ ਦੀ ਗਤੀ ਵਾਹਿਗੁਰੂ ਜਾਣੇ, ਪਰ ਚਿਹਰਾ ਅਡੋਲ ਟਿਕ ਰਿਹਾ ਸੀ। ਜਗਤ ਆਧਾਰ ਜੀ ਨੇ ਹੁਣ ਮਾਂ ਵੱਲ ਉਸੇ ਨਿਗਾਹ ਨਾਲ, ਜਿਸ ਨਿਗਾਹ ਦੀ ਯਾਚਨਾ ਕਰਦਿਆਂ ਭਾਈ ਨੰਦ ਲਾਲ ਜੀ ਨੇ ਲਿਖਿਆ ਹੈ, ਯਕ ਨਿਗਾਹੇ ਜਾਂ ਫਜ਼ਾਇਸ਼ ਬਸ ਬਵਤ ਦਰਕਾਰ ਮਾਂ, ਤੱਕਿਆ। ਉਹਨਾਂ ਨੈਣ ਖੋਲੇ ਤੇ ਬਾਵਲੇ ਉਹ ਚਰਨਾਂ ਵੱਲ ਠੇਠੇ, ਪਰ ਗੁਰੂ ਨਾਨਕ ਨੇ ਬਾਹਾਂ ਤੇ ਬੋਝ ਕੇ ਉੱਚੀ ਕਿਹਾ, ਧੰਨ ਨਿਰੰਕਾਰ, ਧੰਨ ਨਿਰੰਕਾਰ, ਤੇ ਮਾਤਾ ਦੇ ਲੂਹ ਲੂਹ ਤੋਂ ਛਿੜ ਪਈ ਚੁਨਕਾਰ, ਧੰਨ ਨਿਰੰਕਾਰ ਦੀ। ਹਾਂ ਨਿਰੰਕਾਰ ਸਾਰੇ ਵਸਦਾ ਰਸਦਾ ਹੋ ਪਾਸਿਆ, ਖੁੱਲ ਗਈ ਮੋਹ ਨੀਂਦ ਅੰਮਾ ਦੀ, ਮੋਹ ਮਮਤਾ ਮਿਟ ਗਈ, ਪ੍ਰੇਮ ਤੇ ਸ਼ਰਧਾ ਨੇ ਥਾਂ ਮੱਲੀ, ਤੇ ਸਾਰੇ ਲੂਹਾਂ ਨੇ ਜੀਵ ਬਣ ਕੇ ਆਖਿਆ, ਸ਼ੁਕਰ ਸ਼ੁਕਰ। ਵੇ ਧਰਤ ਆਕਾਸ਼ ਦੇ ਮਾਲਕਾ, ਇਹ ਝਲਕਾ ਪਹਿਲੇ ਦਿਨ ਹੀ ਕਿਉਂ ਨਾ ਦੱਸਿਆ, ਮੈਂ ਭੁੱਲੀ ਰਹੀ ਪੁੱਤਰ ਪ੍ਰੇਮ ਵਿੱਚ, ਤੇ ਤੂੰ ਸੈ ਆਪ ਤੁਰੋਂ ਆਪ ਤੁਰੋਂ। ਹਾਂ ਮਾਈ, ਪਰਮ ਪਵਿੱਤਰ ਮਾਈ, ਉਹ ਦਾਤਾਂ ਤਾਂ ਝਲਕੇ ਮਾਰਦਾ ਰਿਹਾ, ਸ਼ਬਦ ਉਚਾਰਦਾ ਰਿਹਾ, ਪਾਂਦੇ ਮੁੱਲਾਂ ਪੰਡਿਤ ਵੈਦ ਨੂੰ ਤੁਹਾਡੇ ਸਾਹਮਣੇ ਰਸਤੇ ਪਾਉਂਦਾ ਰਿਹਾ। ਪੈ ਗਈ ਸੀ ਤਦੋਂ ਰਸਤੇ ਭੈਣ ਤੇ ਬੁਲਾਰ, ਪਰ ਨਹੀਂ ਸੀ ਸੋਝੀ ਪੈਂਦੀ ਤੁਸਾਂ ਦੋਹਾਂ ਨੂੰ, ਮੋਹ ਮਾਇਆ ਦੇ ਦਾਅਵੇਦਾਰਾਂ ਨੂੰ। ਇਹ ਦਾਤ ਨਿਰਦਾਵੇ ਰਹਿਣ ਵਾਲੇ ਭਿਖਾਰੀਆਂ ਨੂੰ ਮਿਲਦੀ ਹੈ, ਦਾਅਵੇਦਾਰਾਂ ਨੂੰ ਦਾਤ ਕੌਣ ਦਿੰਦਾ ਹੈ ਤੇ ਕਿਵੇਂ ਦਿੰਦਾ ਹੈ? ਪਰ ਹਾਂ, ਇਹ ਵੀ ਗੁਰੂ ਨਾਨਕ ਦਾ ਬਿਰਧ ਹੈ ਕਿ ਜਿਸਨੇ ਮਾਇਆ ਮੋਹ ਦੇ ਪਟਲ ਵਿੱਚ ਉਮਰਾਂ ਵੱਧਦੇ ਰਹੇ ਮਾਤਾ ਪਿਤਾ ਨੂੰ, ਸਦਾ ਘਰ ਦੇ ਮੋਹ ਵਿੱਚ ਖਿੱਚਣ ਵਾਲੇ ਮਾਤਾ ਪਿਤਾ ਨੂੰ ਤਾਰਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।